You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ ਤੇ ਇਸ ਵੇਲੇ ਸਾਡੇ ਨਾਲ ਪੰਜਾਬ ਤੋਂ ਪ੍ਰਿਥੀਪਾਲ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਉਹ ਕਿਸੇ ਸਿਲਸਿਲੇ 'ਚ ਭਾਰਤ ਗਏ ਸੀ ਬ੍ਰਿਜਿੰਗ ਵੀਜ਼ਾ ਬੀ ਲੈ ਕੇ, ਅਤੇ ਕੋਵਿਡ-19 ਦੇ ਚੱਕਰ 'ਚ ਇਸ ਵੇਲੇ ਉੱਥੇ ਹੀ ਅਟਕੇ ਹੋਏ ਨੇ। ਆਓ ਜਾਣਦੇ ਹਾਂ ਉਹ ਕਿਸ ਸਮੱਸਿਆ ਨਾਲ ਘਿਰੇ ਹੋਏ ਨੇ। ਹਾਂਜੀ ਪ੍ਰਿਥੀਪਾਲ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
ਜੀ ਠੀਕ ਠਾਕ। ਦੱਸੋ ਸਾਨੂੰ ਕਿਹੜੇ ਵੀਜ਼ੇ 'ਤੇ ਤੁਸੀਂ ਆਸਟ੍ਰੇਲੀਆ 'ਚ ਸੀਗੇ ਅਤੇ ਕਿਸ ਸਿਲਸਿਲੇ 'ਚ ਭਾਰਤ ਗਏ?
ਭਾਈ ਮੈਂ ਵਰਕ ਸਕਿੱਲ ਵੀਜ਼ੇ 'ਤੇ ਸੀਗਾ ਅਤੇ ਮੈਂ ਬ੍ਰਿਜਿੰਗ ਵੀਜ਼ਾ ਬੀ ਪਰਮਿਸ਼ਨ ਲੈ ਕੇ ਮੇਰੇ ਫਾਦਰ ਸਾਹਿਬ ਸਿੱਖ ਸੀਗੇ ਅਤੇ ਉਹਨਾਂ ਨੂੰ ਦੇਖਣ ਗਿਆ ਸੀ। ਅਤੇ ਮੇਰੇ ਆਉਣ ਤੋਂ 1 ਵੀਕ ਬਾਅਦ ਇੱਥੇ ਮੈਂ 10 ਮਾਰਚ ਨੂੰ ਆਇਆ। ਮੇਰੇ ਖਿਆਲ 10 ਕੁ ਦਿਨ ਬਾਅਦ ਰਿਸਟ੍ਰਿਕਸ਼ਨ ਲੱਗ ਗਈ ਅਤੇ ਜਦੋਂ ਲਾਸਟ 2-3 ਦਿਨ ਪਹਿਲਾਂ ਇਹਨੇ ਅਨਾਊਂਸ ਕੀਤਾ ਸੀਗਾ ਕਿ ਜਿਹੜੀ ਵਾਪਸ ਆਉਣਾ ਆ ਸਕਦੇ ਹਾਂ, ਪਰ ਉਦੋਂ ਮੈਂ ਟਿਕਟ ਲੈਣ ਦੀ ਬਹੁਤ ਅਪਲਾਈ ਕੀਤਾ ਅਤੇ ਯਕਦਮ ਟਿਕਟ ਵੀ ਕਿਤੋਂ ਮਿਲੀ ਨਹੀਂ।
ਅਤੇ ਪਿਛਲੇ ਕਿੰਨੇ ਸਾਲ ਤੋਂ ਪ੍ਰਿਥੀਪਾਲ ਤੁਸੀਂ ਆਸਟ੍ਰੇਲੀਆ 'ਚ ਹੋ?
ਭਾਈ ਮੈਂ 2008 ਤੋਂ ਆ ਜੀ।
ਇੱਕ ਵਾਰ ਤਾਂ ਫਿਰ ਇਹ ਲੱਗਦਾ ਹੋਣਾ ਵੀ ਜੇ ਕਿਤੇ ਫਸ ਨਾ ਜਾਈਏ, ਕਿਤੇ ਪੰਗਾ ਨਾ ਪੈ ਜਾਏ ਕੋਈ, ਕਿਉਂਕਿ ਸਾਰਾ ਭਵਿੱਖ ਤੁਹਾਡਾ ਦਾਅ ਤੇ ਲੱਗਿਆ ਹੋਇਆ।
ਹਾਂਜੀ, ਜੋ ਆਪਣੀ ਇਨਵੈਸਟਮੈਂਟ ਆ ਸਾਰਾ ਕੁਛ ਵਾ, ਕੰਮ ਵੀ ਆ ਤੇ ਫੈਮਿਲੀ ਜਿਹੜਾ ਪਰਪਸ, ਫੈਮਿਲੀ ਤੇ ਬੇਟੀ ਦਾ, ਵਾਈਫ ਉੱਥੇ ਨੇ, ਮੇਰੇ 4 ਸਾਲ ਦੀ ਡਾਟਰ ਆ, ਉਹ ਬੜੇ ਅਪਸੈਟ ਨੇ ਮੇਰੇ ਨਾਂ ਵਾਪਸ ਜਾਣ ਕਰਕੇ।
ਤੇ ਹੁਣ ਤੁਹਾਡਾ ਬ੍ਰਿਜਿੰਗ ਵੀਜ਼ਾ ਕਿੰਨੀ ਦੇਰ ਤੱਕ ਸੀ?
30 ਅਪ੍ਰੈਲ ਤੱਕ ਸੀਗਾ ਜੀ। ਉਦੋਂ ਤੋਂ ਆ ਸੀਗੀ ਚਲੋ ਮੈਂ ਵੀ 15-20 ਦਿਨ ਬੰਦ ਰੱਖਣ ਗਿਆ, ਮੇਰੇ ਕੋਲ ਫਿਰ ਵੀ ਸੀਗਾ ਕੰਮ, ਮਹੀਨੇ ਤੋਂ ਉੱਪਰ ਸੀਗਾ ਵੀਜ਼ਾ, ਤੇ ਚਲੋ ਮੈਂ ਕੁਛ ਨਾ ਕੁਛ ਸ਼ਾਇਦ ਹੋਊਗਾ, ਪਰ ਇਹਨੀ ਕਾਫੀ ਲੰਬੇ ਟਾਈਮ ਲਈ ਕਰ ਲਿਆ ਆ ਤੇ ਹਾਲੇ ਵੀ ਮੇਨ ਜਿਹੜਾ ਨੀ ਬ੍ਰਿਜਿੰਗ ਬੀ ਵਾਲਿਆਂ ਲਈ ਕੋਈ ਜਾਣੀ ਕੋਈ ਆਊਟਲਾਈਨ ਨਹੀਂ ਦਿੱਤੀ ਹੈ ਨਾ, ਤੁਸੀਂ ਕਦੋਂ ਤੱਕ ਕਿਵੇਂ ਆ ਸਕਦੇ ਆ, ਕਿਉਂਕਿ ਸਟੂਡੈਂਟ ਤਾਂ ਨਹੀਂ ਸ਼ਾਇਦ ਕਹਿ ਦੇ ਤਿੰਨ ਦਿਨ ਸਟੂਡੈਂਟ ਜਿਹੜੇ ਆ ਕਿ ਜੁਲਾਈ ਸਟਾਰਟਿੰਗ ਜੁਲਾਈ ਦੇ ਵਿੱਚ ਮੈਂ ਵੀ ਸਟਾਰਟ ਕਰ ਦੇਣਗੇ ਉਹਨਾਂ ਨੂੰ ਵਾਪਸ ਲਿਆਉਣਾ
ਜੀ,
ਪਰ ਜਿਹੜੇ ਟੈਂਪਰੇਰੀ ਰੈਜੀਡੈਂਟ ਆ ਉਹਨਾਂ ਲਈ ਬਹੁਤ ਹਾਰਡ ਕੀਤਾ ਆ, ਉਹਦੀ ਨਹੀਂ ਅਜੇ ਤੱਕ ਕੋਈ ਸਮਝ ਲੱਗ ਰਹੀ ਕੀ ਕੀਤਾ ਜਾਵੇ।
ਐਗਜ਼ੰਪਸ਼ਨ ਲਈ ਵਾਰ-ਵਾਰ ਕਿਹਾ ਜਾ ਰਿਹਾ ਸੀਗਾ, ਪਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਮੇਰਾ ਖਿਆਲ ਐਗਜ਼ੰਪਸ਼ਨ ਮਿਲੀ ਆ। ਜੇ ਮੈਂ ਲੋਕਾਂ ਦੀ ਗੱਲ ਕਰਾਂ ਜਿਨ੍ਹਾਂ ਨੂੰ,
ਅਪਲਾਈ ਕਰ ਚੁੱਕਾ, ਹਾਂਜੀ ਮੈਂ 3 ਵਾਰ ਅਪਲਾਈ ਕਰ ਚੁੱਕਾ, 2 ਵਾਰੀ ਮੈਂ ਆਪ ਕੀਤੀ ਆ, 1 ਵਾਰੀ ਮੈਂ ਆਪਣੇ ਲੋਇਰ ਤੋਂ ਕਰਾਈ ਆ, ਤੇ 3 ਵਾਰੀ ਜਿਹੜੀ ਮੇਰੀ ਐਗਜ਼ੰਪਸ਼ਨ ਆਉਣੀ ਰਿਫਿਊਜ਼ ਕਰਤੀ ਆ, ਫਿਰ ਕਹਿੰਦੇ ਤੁਸੀਂ ਕ੍ਰਾਈਟੇਰੀਆ ਮੈਚ ਨਹੀਂ ਕਰਦੇ। ਹੁਣ ਕੰਪੈਨਿੰਗ ਤੇ ਪੈਸ਼ਨੇਟ ਰੀਜ਼ਨ ਇਹ ਤੋਂ ਜ਼ਿਆਦਾ ਕੀ ਹੋ ਸਕਦਾ, ਫੈਮਿਲੀ ਪਿੱਛੇ ਆ, ਆਪਣਾ ਹਾਊਸ ਰੈਂਟ ਆ, ਮੇਰਾ ਆਪਣਾ ਮੇਰਾ ਟਰਾਂਸਪੋਰਟ ਦਾ ਬਿਜ਼ਨਸ ਆ, ਮੇਰੇ ਕੋਲ 6-7 ਇੰਪਲੋਈ ਕੰਮ ਕਰਦੇ ਆ, ਹੈ ਨਾ, ਮੇਰਾ ਉਹ ਵੀ ਸਫ਼ਰ ਹੁੰਦਾ ਸਾਰਾ ਕੁਛ, ਤੇ ਇਹ ਤੋਂ ਜ਼ਿਆਦਾ ਤਾਂ ਹੁਣ ਕੀ ਹੋ ਸਕਦਾ, ਸਮਝ ਨਹੀਂ ਆਉਂਦੀ ਜਿਹੜੀ ਸਾਨੂੰ ਕਿੱਥੇ ਫਿੱਟ ਕਰਦੇ ਆ ਨਾ ਇਸ ਕ੍ਰਾਈਟੇਰੀਆ 'ਚ
ਜੀ। ਇਸ ਗੱਲ ਨੂੰ ਲੈ ਕੇ ਘਾਚਮ ਚੌਲਾ ਤਾਂ ਹੈਗਾ ਹੀ ਆ, ਸਰਕਾਰ ਕੋਈ ਸਪਸ਼ਟ ਜਵਾਬ ਇਸ ਵੇਲੇ ਨਹੀਂ ਆ। ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜਾ ਕੁਆਰੰਟੀਨ 'ਚ ਲੋਕਾਂ ਨੂੰ ਰੱਖਿਆ ਜਾ ਰਿਹਾ ਉਹ 'ਤੇ ਖਰਚੇ ਬੜੇ ਆ, ਅਤੇ ਜਦ ਤੱਕ ਅੰਤਰਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਨਹੀਂ ਹੁੰਦੀਆਂ ਉਦੋਂ ਤੱਕ ਸਰਕਾਰ ਸ਼ਾਇਦ ਇਸ ਸਥਿਤੀ ਨੂੰ ਹੋਰ ਸਪਸ਼ਟ ਨਾ ਕਰ ਸਕੇ। ਇਸ ਵੇਲੇ ਦੀ ਸਾਰਿਆਂ ਨਾਲੋਂ ਵੱਡੀ ਸਮੱਸਿਆ ਤੁਹਾਡੇ ਲਈ ਕੀ ਆ, ਜੇ ਆਪਾਂ ਆਰਥਿਕ ਤੌਰ 'ਤੇ ਨੁਕਸਾਨ ਦੀ ਗੱਲ ਕਰੀਏ?
ਭਾਜੀ ਨੁਕਸਾਨ ਵਾ, ਮੇਰੇ ਨਾਂ ਉੱਥੇ ਹੋਣ ਕਰਕੇ ਮੇਰੇ ਘੱਟੋ ਘੱਟ ਨੇ 3-4 ਟਰੱਕ ਤਾਂ ਮੇਰੇ ਆਫ ਰੋਡ ਹੁਣ ਹੋ ਚੁੱਕੇ ਆ, ਅਤੇ ਉਹ ਤੁਸੀਂ ਲਾ ਲਓ ਕਿ ਜਿਹੜਾ ਉਹਦੇ ਕੰਮ 'ਤੇ ਤਾਂ ਬਹੁਤ ਜ਼ਿਆਦਾ ਅਫੈਕਟ ਪੈ ਰਿਹਾ ਆ, ਹੈ ਨਾ, ਅਤੇ ਮੈਨੂੰ ਮੈਨੇਜ ਕਰਨਾ ਇੱਥੋਂ ਬਹੁਤ, ਇੱਕ ਟਾਈਮ 'ਤੇ ਤਾਂ 5.5 ਘੰਟੇ ਦਾ ਓਵਰ ਦਾ ਫੋਨ ਤੁਸੀਂ ਹਰ ਵੇਲੇ ਨਹੀਂ ਮੈਨੇਜ ਕਰ ਸਕਦੇ, ਹੈ ਨਾ, ਆਰਥਿਕ ਤਾਂ ਮੈਨੂੰ ਬਹੁਤ ਨੁਕਸਾਨ ਹੋ ਰਿਹਾ ਆ।
ਅਤੇ ਜਿਹੜੀ ਗੱਲ ਕਹੀ ਜਾ ਰਹੀ ਪ੍ਰਿਥੀਪਾਲ ਕੁਛ ਮਾਈਗ੍ਰੇਸ਼ਨ ਏਜੰਟਸ ਵੱਲੋਂ ਕਿ ਸਰਕਾਰ ਸ਼ਾਇਦ ਤੁਹਾਨੂੰ ਕੋਈ ਦੂਜਾ ਵੀਜ਼ਾ ਅਪਲਾਈ ਕਰਨ ਦੀ ਇਜਾਜ਼ਤ ਦੇਵੇ, ਜਾਣੀ ਕਿ ਕੋਈ ਵਿਜ਼ਟਰ ਵੀਜ਼ਾ ਸ਼ਾਇਦ ਤੁਹਾਨੂੰ ਮਿਲ ਜਾਵੇ, ਅਤੇ ਉਸ ਸਿਲਸਿਲੇ 'ਚ ਤੁਸੀਂ ਕਿਸੇ ਮਾਈਗ੍ਰੇਸ਼ਨ ਏਜੰਟ ਨੂੰ ਪੁੱਛਿਆ ਕਿ ਇਹਦਾ ਕੀ ਹੱਲ ਹੋ ਸਕਦਾ?
ਹਾਂਜੀ ਭਾਅ ਜੀ, ਉਹ ਵੀ ਪੁੱਛਿਆ ਸੀਗਾ, ਉਹ ਕਹਿੰਦੇ ਵੀ ਜਦ ਤੱਕ ਰਜਿਸਟ੍ਰੇਸ਼ਨ ਲਿਫਟ ਨਹੀਂ ਕਰਦੇ ਉਨਾ ਚਿਰ ਤੁਸੀਂ ਆਪਣਾ ਅਪਲਾਈ ਨਹੀਂ ਕਰ ਸਕਦੇ, ਰਜਿਸਟ੍ਰੇਸ਼ਨ ਜਿਹੜੇ ਵਿਜ਼ਟਰ ਵੀਜ਼ਾ ਸਟਾਰਟ ਤੁਹਾਨੂੰ ਲੱਗਦਾ ਨਹੀਂ ਕਿ ਜਾਣੀ ਜਦੋਂ ਉਹਨਾਂ ਸੌਣ ਚ ਆਇਆ ਕਿ 2020 ਦੇ ਵਿੱਚ ਕਰਨਗੇ, ਹਜੇ 7-8 ਮਹੀਨੇ ਮੇਰੇ ਖਿਆਲ ਹੋਰ ਪਏ ਆ, ਅਤੇ ਉਹ ਤਾਂ ਬਹੁਤ ਜ਼ਿਆਦਾ ਹਾਰਡ ਹੋ ਜਾਊਗਾ ਨਾ ਉਨਾ ਲੰਬੇ ਟਾਈਮ ਲਈ। ਹੁਣ ਮੈਂ ਤੁਹਾਨੂੰ ਕੱਲ੍ਹ ਦਾਦਾ ਪਰਸੋਂ ਆਪਣੀ ਬੇਟੀ ਨੂੰ ਫੋਨ ਲਾਇਆ ਤਾਂ ਉਹ ਮੇਰੇ ਗੱਲ ਨਹੀਂ ਕਰਦੇ ਸੀ, ਕਹਿੰਦੇ ਆਈ ਹੇਟ ਯੂ, ਮੈਂ ਪਤਾ ਕੀ ਹੋਇਆ, ਕਹਿੰਦੇ ਯੂ ਡੋਂਟ ਵਾਂਟ ਅ ਕਮ ਬੈਕ, ਟੋਟਲੀ ਹਾਰਡ ਬ੍ਰੇਕਿੰਗ ਹੈ ਨਾ, ਤੁਸੀਂ ਮੈਂ ਸੋਚ ਸਕਦੀ ਹਾਂ ਕਿ ਕਿੰਨਾ ਬੁਰਾ ਹਾਲ ਹੁੰਦਾ,
ਨਹੀਂ ਬੜਾ
ਬੱਚੇ ਨੂੰ ਕੀ ਪਤਾ ਕਿ ਕਿਹੜੀ ਪ੍ਰੋਬਲਮ ਕੀ ਸਟਾਕ ਆ, ਰੋਜ਼ੇ ਫੋਨ ਤੇ ਕਰਦੇ ਆ ਰੋਣ ਆਪਾਂ ਦੀ ਆ।
ਨਹੀਂ, ਲੋਕਾਂ ਲਈ ਫੇਸਬੁੱਕ ਦੇ ਥੱਲੇ ਹੈ ਨਾ ਕਮੈਂਟ ਲਿਖਣੇ ਬੜੇ ਸੌਖੇ ਆ, ਪਰ ਜਿਸ ਤਨ ਲੱਗੇ ਸੋਈ ਜਾਣੇ, ਕੌਣ ਜਾਣੇ ਪੀੜ ਪਰਾਈ, ਜਿਸ ਦੀ ਡਾਲ ਟੁੱਟੇ ਰੋਵੇ ਬਾਕੀ ਜੰਗਲ ਤਾਂ ਚੁੱਪ ਹੈ ਨਾ। ਉਹਨਾਂ ਲੋਕਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਥੱਲੇ ਫੇਸਬੁੱਕ ਤੇ ਲਿਖ ਦੇਣਾ ਟਿਕੇ ਰਹੋ, ਬੈਠੇ ਰਹੋ, ਉੱਥੇ ਐਡਾ ਕਿੱਡਾ ਬੰਬ ਡਿੱਗਦਾ, ਐਡਾ ਕੀ ਹਨੇਰਾ ਆ, ਪਰ ਜਦ ਆਪ ਬੰਦਾ ਉਸ ਸਿਚੁਏਸ਼ਨ 'ਚ ਪੈਂਦਾ, ਆਪਣੇ ਪਰਿਵਾਰ 'ਚ ਬੈਠਦਾ, ਆਪਣੇ ਬੱਚਿਆਂ ਵੱਲ ਦੇਖਦਾ, ਤਾਂ ਗੱਲ ਹੋਰ ਹੁੰਦੀ ਆ।
ਬਿਲਕੁਲ ਜੀ, ਹੁਣ ਛੋਟੇ ਬੱਚੇ ਆ, ਪਲ ਪਲ ਤੁਹਾਡੇ ਸਾਹਮਣੇ ਬੜੇ ਹੁੰਦੇ ਹੈ ਨਾ, ਹਰ ਚੀਜ਼ ਤੁਸੀਂ ਇੰਜੋਏ ਕਰਦੇ ਆਪਣੀ ਫੈਮਿਲੀ ਨਾਲ, ਉਹ ਸਾਰੇ ਤੋਂ ਕਿੰਨਾ ਦੂਰ ਹੋ ਜਾਂਦਾ ਬੰਦਾ।
ਮੁੱਖ ਰੂਪ ਵਿੱਚ ਤੁਸੀਂ ਕਿਹੜੀਆਂ ਗੱਲਾਂ ਦੇ ਮੱਦੇਨਜ਼ਰ ਹੁਣ ਕੋਈ ਕਾਰਵਾਈ ਕਰਨ ਜਾ ਰਹੇ ਹੋ ਜਿਹਦੇ ਚੱਲਦਿਆਂ ਤੁਸੀਂ ਦੁਬਾਰਾ ਵਾਪਸ ਪਰਤ ਸਕੋ? ਕੀ ਇਸ ਸਿਲਸਿਲੇ 'ਚ ਕਿਸੇ ਮੰਤਰੀ ਸੰਤਰੀ ਨੂੰ ਵੀ ਸੰਪਰਕ ਕੀਤਾ ਗਿਆ?
ਭਾਜੀ ਮੈਂ ਸਿੱਧਾ ਸਕੌਟ ਮੋਰਿਸਨ ਨੂੰ ਵੀ ਈਮੇਲ ਕਰ ਚੁੱਕੇ ਆ, ਆਪਣੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਕਰ ਚੁੱਕੇ ਆ, ਲੋਕਲ MPs ਨੂੰ, ਤੇ ਨਿਕ ਮੈਕਿਮ ਜੋ ਗ੍ਰੀਨ ਦੇ ਸੈਨੇਟਰ ਆ ਉਹਨਾਂ ਨੂੰ ਈਮੇਲ ਕਰ ਚੁੱਕੇ, ਮੈਂ 10-12 MPs ਦੇ ਇਮੀਗ੍ਰੇਸ਼ਨ ਆਫਿਸ ਨੂੰ ਈਮੇਲ ਕਰ ਚੁੱਕੇ
ਜੀ। ਕਿਸੇ ਨੇ ਬਾਂਹ ਫੜਾਈ ਕੋਈ
ਨਿਕ ਮੈਕਿਮ, ਉਹ ਕਾਫੀ ਕੁਛ ਉਹਨੇ ਆਪਣੇ ਸੈਨੇਟ ਵਿੱਚ ਉਹਨੇ ਮੁੱਦਾ ਚੱਕਿਆ ਵੀ ਇਹਦਾ, ਤੇ ਹਾਲੇ ਦੇਖ ਉਹਨਾਂ ਦੀ ਵੀ ਜਿਹੜੀ ਉਹਨੇ ਕੀਤਾ ਸੀ ਰਿਫਿਊਜ਼ ਕਰਤਾ ਸੀਗਾ ਇਮੀਗ੍ਰੇਸ਼ਨ ਮਿਨਿਸਟਰ ਨੇ, ਹਾਲੇ ਤਾਂ ਸਮਝ ਨਹੀਂ ਆ ਰਹੀ ਹੈ ਇਸ ਤੋਂ ਇਲਾਵਾ ਹੁਣ ਕੀ ਕੀਤਾ ਜਾ ਸਕਦਾ।
ਅਸੀਂ ਵੀ ਸੈਨੇਟ ਮੈਕਿਮ ਨਾਲ ਗੱਲ ਕਰ ਰਹੇ ਹਾਂ ਤੇ ਉਸ ਸਿਲਸਿਲੇ 'ਚ ਜਿਹੜੀਆਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਤੇ ਸਰਕਾਰੀ ਪੱਧਰ ਤੇ ਕੀ ਕਾਰਵਾਈ ਹੋ ਰਹੀ ਆ ਉਸ ਸੰਬੰਧੀ ਵੀ ਲੋਕਾਂ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਸਾਡੀ ਰਹੂਗੀ। ਅੱਜ ਸਮਾਂ ਦੇਣ ਲਈ ਪ੍ਰਤਿਭਾ ਬਹੁਤ ਬਹੁਤ ਮਿਹਰਬਾਨੀ। ਦੋਸਤੋ ਇੱਥੇ ਤੁਹਾਨੂੰ ਦੱਸਦੇ ਜਾਈਏ ਕਿ BBV ਜਾਣੀ ਕਿ ਬ੍ਰਿਜਿੰਗ ਵੀਜ਼ਾ ਵੀ ਇੱਕ ਅਸਥਾਈ ਤੌਰ 'ਤੇ ਦਿੱਤਾ ਜਾਂਦਾ ਵੀਜ਼ਾ ਜੋ ਬਿਨੈਕਾਰ ਨੂੰ ਆਸਟ੍ਰੇਲੀਆ ਛੱਡਣ ਦੀ ਆਗਿਆ ਤਾਂ ਦਿੰਦਾ, ਪਰ ਜੇ ਇਹ ਉਹਦੇ ਮੁਲਕ ਤੋਂ ਬਾਹਰ ਰਹਿੰਦਿਆਂ ਰਹਿੰਦਿਆਂ ਖਤਮ ਹੋ ਜਾਂਦਾ ਤਾਂ ਵੀਜ਼ਾ ਵਿਭਾਗ ਕੋਲ ਇਸ ਵੀਜ਼ੇ ਨੂੰ ਕਾਨੂੰਨੀ ਤੌਰ 'ਤੇ ਵਧਾਉਣ ਦੀ ਕੋਈ ਵਿਵਸਥਾ ਨਹੀਂ ਆ। ਸੋ ਇਸ ਗੱਲ ਨੂੰ ਲੈ ਕੇ ਚਿੰਤਾ ਦਾ ਇਜ਼ਹਾਰ ਕੀਤਾ ਜਾ ਰਿਹਾ ਜਿਵੇਂ ਪ੍ਰਿਥੀਪਾਲ ਉਹਨਾਂ ਨੇ ਦੱਸਿਆ, ਕਿਉਂਕਿ ਬੰਦੇ ਨੇ ਆਪਣੀ ਅੱਧੀ ਜ਼ਿੰਦਗੀ ਇੱਥੇ ਲੇਖੇ ਲਾਈ ਹੁੰਦੀ ਆ ਤੇ ਜੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਵੇ ਕਿ ਹੁਣ ਤੁਸੀਂ ਮੁਲਕੋਂ ਬਾਹਰ ਹੋ, ਤੁਹਾਡਾ ਵੀਜ਼ਾ ਮੁੱਕ ਗਿਆ ਤੇ ਇਹ ਨਹੀਂ ਪਤਾ ਕਿ ਵਾਪਸ ਕਦ ਆਉਣਾ, ਤਾਂ ਚਿੰਤਾ ਹੋਣੀ ਸੁਭਾਵਿਕ ਹੈ। SPS ਪੰਜਾਬੀ ਵੱਲੋਂ ਅਵਨੀਤ ਅਰੋੜਾ ਨੇ ਹੋਮ ਅਫੇਅਰਸ ਨੂੰ ਪੁੱਛਿਆ ਸੀ ਕਿ ਇਹ ਲੋਕ ਜੋ ਇਸ ਵੇਲੇ ਸਮੱਸਿਆ 'ਚ ਘਿਰੇ ਹੋਏ ਮਹਿਸੂਸ ਕਰ ਰਹੇ ਆ, ਇਹਨਾਂ ਦਾ ਹੁਣ ਕੀ ਹੱਲ ਆ? ਤਾਂ ਵਿਭਾਗ ਨੇ ਸਾਨੂੰ ਲਿਖਤੀ ਰੂਪ 'ਚ ਦੱਸਿਆ ਕਿ ਜਦੋਂ ਤੱਕ ਅਸਥਾਈ ਯਾਤਰਾ ਦੀਆਂ ਪਾਬੰਦੀਆਂ ਹਟਾਈਆਂ ਨਹੀਂ ਜਾਂਦੀਆਂ ਉਦੋਂ ਤੱਕ ਨਵਾਂ ਵੀਜ਼ਾ ਅਪਲਾਈ ਨਹੀਂ ਕੀਤਾ ਜਾ ਸਕਦਾ। ਤੇ ਆਪਾਂ ਦਸੰਬਰ 2019 ਤੱਕ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ 'ਚ 2,16,141 ਲੋਕ ਬ੍ਰਿਜਿੰਗ ਵੀਜ਼ੇ 'ਤੇ ਸੀ। ਹਰਿਆਣੇ ਦੇ ਰਹਿਣ ਵਾਲੇ ਪ੍ਰਦੀਪ ਦਾਈਆ ਦਾ ਵੀ ਵੀਜ਼ਾ ਖਤਮ ਹੋ ਗਿਆ ਜਦੋਂ ਉਹ ਭਾਰਤ ਗਏ ਹੋਏ ਸੀ, ਵਿਆਹ ਕਰਾਉਣ ਗਏ ਸੀ, ਪਰ ਹੁਣ ਵਾਪਸ ਆਉਣਾ ਉਹਨਾਂ ਲਈ ਥੋੜ੍ਹਾ ਜਿਹਾ ਮੁਸ਼ਕਲ ਹੋ ਰਿਹਾ। ਉਹਨਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਦੁਬਾਰਾ ਵਾਪਸ ਪਰਤਣ ਦੀ ਇਜਾਜ਼ਤ ਦਿੱਤੀ ਜਾਵੇ, ਐਗਜ਼ੰਪਸ਼ਨ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰ ਸਕਣ। ਅਸੀਂ ਕੁਝ ਵੀਜ਼ਾ ਮਾਹਰਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਦਾ ਇਹੀ ਮੰਨਣਾ, ਇਹੀ ਦੱਸਣਾ ਕਿ ਜਿਉਂ ਹੀ ਯਾਤਰਾ ਨਾਲ ਸੰਬੰਧਿਤ ਪਾਬੰਦੀਆਂ ਖਤਮ ਹੁੰਦੀਆਂ ਨੇ, ਅੰਤਰਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਹੁੰਦੀਆਂ ਨੇ, ਤਾਂ ਇਹ ਲੋਕ ਨਵੇਂ ਵੀਜ਼ੇ ਅਪਲਾਈ ਕਰ ਸਕਣਗੇ। ਗੱਲ ਭਾਵੇਂ ਵਿਜ਼ਟਰ ਵੀਜ਼ਾ ਦੀ ਹੀ ਕਿਉਂ ਨਾ ਕਰਨੀ ਹੋਵੇ, ਪਰ ਉਸ ਸਿਲਸਿਲੇ 'ਚ ਹਜੇ ਤੱਕ ਸਰਕਾਰ ਵੱਲੋਂ ਸਥਿਤੀ ਸਪਸ਼ਟ ਨਹੀਂ ਕੀਤੀ ਗਈ। ਸਰਦਾਰ ਜਰਨੈਲ ਸਿੰਘ ਮੰਡੀ ਗੋਬਿੰਦਗੜ੍ਹ ਵਾਲੇ ਪਾਸੇ ਰਹਿੰਦੇ ਇੱਕ ਬਜ਼ੁਰਗ ਨੇ, ਉਹ ਵੀ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ 'ਚ ਰਹਿੰਦੇ ਨੇ। ਮਾਪਿਆਂ ਨਾਲ ਸੰਬੰਧਿਤ ਜਿਹੜੇ ਵੀਜ਼ੇ ਲੱਗਦੇ ਆ, PR ਪੈਂਦੀ ਆ, ਉਹਦੀ ਪਾਈ ਹੋਈ ਆ ਤੇ ਬ੍ਰਿਜਿੰਗ ਵੀਜ਼ਾ ਲੈ ਕੇ ਉਹ ਤੇ ਉਹਨਾਂ ਦੀ ਪਤਨੀ ਭਾਰਤ ਗਏ ਹੋਏ ਸੀ ਤੇ ਹੁਣ ਵਾਪਸ ਪਰਤਣਾ ਚਾਹੁੰਦੇ ਆ, ਤੇ ਜੁਲਾਈ ਮਹੀਨੇ ਉਹਨਾਂ ਦਾ ਬ੍ਰਿਜਿੰਗ ਵੀਜ਼ਾ ਵੀ ਖਤਮ ਹੋ ਜਾਣਾ ਤੇ ਉਹਨਾਂ ਦੀ ਵੀ ਕੋਸ਼ਿਸ਼ ਰਹੇਗੀ ਕਿ ਉਹ ਦੁਬਾਰਾ ਜਦ ਹਾਲਾਤ ਸੁਧਰਨ ਉਦੋਂ ਕੋਈ ਵਿਜ਼ਟਰ ਵੀਜ਼ਾ ਲੈ ਕੇ ਇੱਥੇ ਆਉਣ। ਉਹਨਾਂ ਦੇ ਵੀਜ਼ੇ ਦੀ ਪਹਿਲਾਂ ਵਾਲੀ ਸਥਿਤੀ ਕੀ ਬਹਾਲ ਹੋ ਜੂਗੀ ਇਸ ਸੰਬੰਧੀ ਵੀ ਹਜੇ ਕੋਈ ਵੀ ਚੀਜ਼ ਸਪਸ਼ਟ ਨਹੀਂ ਆ। ਇਹੀ ਕੁਛ ਕਾਰਨ ਨੇ ਕਿ ਅਸੀਂ ਇਹ ਇੰਟਰਵਿਊਜ਼, ਇਹ ਗੱਲਾਂ ਬਾਤਾਂ ਤੁਹਾਡੇ ਤੱਕ ਲਿਆ ਰਹੇ ਹਾਂ ਤਾਂ ਕਿ ਸਮੇਂ ਸਮੇਂ ਤੇ ਤੁਹਾਨੂੰ ਅਪਡੇਟ ਦਿੱਤਾ ਜਾ ਸਕੇ, ਦੱਸਿਆ ਜਾ ਸਕੇ ਕਿ ਇਸ ਸਿਲਸਿਲੇ 'ਚ ਕੀ ਹੋ ਰਿਹਾ, ਕੀ ਕੀਤਾ ਜਾ ਸਕਦਾ ਤੇ ਆਉਣ ਵਾਲੇ ਸਮੇਂ 'ਚ ਇਹਦਾ ਕੀ ਹੱਲ ਸਰਕਾਰੀ ਤੌਰ 'ਤੇ ਨਿਕਲਦਾ। SBS ਪੰਜਾਬੀ ਲਈ ਮੈਂ ਪ੍ਰੀਤਇੰਦਰ ਸਿੰਘ ਗਰੇਵਾਲ। You with SBS Radio.